ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ, ਹੋਰ ਇਹ ਸਾਨੂੰ ਕਿੱਥੇ ਮਿਲੂਗੀ, ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ, ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ, ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ, ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਕੇ ਆਓ ਯਹੋਵਾ ਤੇ ਕਰ ਚੱਲੀਏ, ਕੇ ਆਓ ਯਹੋਵਾ ਤੇ ਕਰ ਚੱਲੀਏ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ। ਯਰੂਸ਼ਲਮ ਤੂੰ ਖੁਦਾਵੰਦ ਦਾ ਸ਼ਹਿਰ, ਯਰੂਸ਼ਲਮ ਤੂੰ ਖੁਦਾਵੰਦ ਦਾ ਸ਼ਹਿਰ, ਤੇਰੇ ਬੂਹਿਆਂ ਵਿੱਚੋਂ ਖੜੇ ਸਾਡੇ ਪੈਰ, ਤੇਰੇ ਬੂਹਿਆਂ ਵਿੱਚੋਂ ਖੜੇ ਸਾਡੇ ਪੈਰ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਕੇ ਆਓ ਯਹੋਵਾ ਤੇ ਕਰ ਚੱਲੀਏ, ਕੇ ਆਓ ਯਹੋਵਾ ਤੇ ਕਰ ਚੱਲੀਏ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ। ਯਹੋਵਾ ਦੀਆਂ ਸਭ ਟੋਲੀਆਂ, ਤੇ ਜੇ ਚ ਯਹੋਵਾ ਦੀਆਂ ਸਭ ਟੋਲੀਆਂ, ਗਵਾਈ ਦੀ ਖਾਤਿਰ ਚੜ ਜਾਂਦੀਆਂ, ਗਵਾਈ ਦੀ ਖਾਤਿਰ ਚੜ ਜਾਂਦੀਆਂ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਕੇ ਆਓ ਯਹੋਵਾ ਤੇ ਕਰ ਚੱਲੀ, ਆਓ ਯਹੋਵਾ ਤੇ ਕਰ ਚੱਲੀਏ। ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ।
ਪਿਆਰੇ ਅਜ਼ੀਜ਼ੋ, ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਅਸੀਂ ਕੁਝ ਸਮੇਂ ਤੋਂ ਨਵੇਂ ਨੇਮ ਦੀ ਆਖਰੀ ਪੁਸਤਕ ਭਾਵ ਪ੍ਰਕਾਸ਼ ਦੀ ਪੋਥੀ ਬਾਰੇ ਗੌਰ ਕਰਦੇ ਆ ਰਹੇ ਹਾਂ। ਅੱਜ ਅਸੀਂ ਇਸੇ ਪੋਥੀ ਦੇ 21 ਅਧਿਆਏ ਉਸ ਦੀ 24 ਆਇਤ ਤੋਂ ਲੈ ਕੇ 22 ਅਧਿਆਏ ਦੀ 5 ਆਇਤ ਦੇ ਵਚਨਾਂ ਬਾਰੇ ਗੌਰ ਕਰਾਂਗੇ। ਆਓ ਅਸੀਂ ਆਰੰਭ ਵਿੱਚ ਪੜ੍ਹਦੇ ਹਾਂ 21 ਅਧਿਆਏ ਉਸ ਦੀਆਂ 24 ਤੋਂ ਲੈ ਕੇ 27 ਆਇਤਾਂ ਦੇ ਵਚਨਾਂ ਨੂੰ। ਵਚਨ ਵਿੱਚ ਲਿਖਿਆ ਹੈ, ਅਤੇ ਕੌਮਾਂ ਉਹਦੇ ਚਾਨਣੇ ਦੇ ਆਸਰੇ ਫਿਰਨਗੀਆਂ, ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਉਸ ਵਿੱਚ ਲਿਆਉਣਗੇ, ਅਤੇ ਉਹਦੇ ਦਰਵਾਜ਼ੇ ਦਿਨ ਨੂੰ ਕਦੇ ਬੰਦ ਨਾ ਹੋਣਗੇ, ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ, ਅਤੇ ਉਹ ਕੌਮਾਂ ਦੀ ਸ਼ਾਨ ਅਤੇ ਮਾਣ ਉਸ ਵਿੱਚ ਲਿਆਉਣਗੇ। ਪਰ ਕੋਈ ਅਪਵਿੱਤਰ ਵਸਤ ਜਾਂ ਕੋਈ ਘਿਣਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ, ਪਰ ਨਿਰੇ ਉਹ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਬਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਨਵੀਂ ਸ੍ਰਿਸ਼ਟੀ ਦਾ ਨਵਾਂ ਕੇਂਦਰ ਹੈ। 24 ਆਇਤ ਦੇ ਵਚਨਾਂ ਬਾਰੇ ਗੌਰ ਕਰੋ। ਇੱਥੇ ਲਿਖਿਆ ਹੈ ਕਿ ਕੌਮਾਂ ਉਹਦੇ ਚਾਨਣੇ ਦੇ ਆਸਰੇ ਫਿਰਨਗੀਆਂ। ਇੱਥੇ ਇਹ ਨਹੀਂ ਕਿਹਾ ਗਿਆ ਕਿ ਉਹ ਉੱਥੇ ਵਸਣਗੀਆਂ, ਬਲਕਿ ਇਹ ਕਿ ਉਹ ਉਹਦੇ ਚਾਨਣੇ ਦੇ ਆਸਰੇ ਫਿਰਨਗੀਆਂ। ਦੂਸਰੇ ਸ਼ਬਦਾਂ ਵਿੱਚ ਇਹ ਨਵਾਂ ਯਰੂਸ਼ਲਮ ਸੂਰਜ ਅਤੇ ਚੰਦਰਮਾ ਦੀ ਬਜਾਏ ਇਸ ਧਰਤੀ ਨੂੰ ਚਾਨਣ ਦੇਵੇਗਾ। ਗੌਰ ਕਰੋ ਕਿ 24 ਆਇਤ ਦੇ ਅਗਲੇ ਹਿੱਸੇ ਵਿੱਚ ਲਿਖਿਆ ਹੋਇਆ ਹੈ ਕਿ ਧਰਤੀ ਦੇ ਰਾਜੇ ਆਪਣੀ ਸ਼ਾਨ ਉਸ ਵਿੱਚ ਲਿਆਉਣਗੇ। ਇਹੋ ਹੀ ਮੇਰੇ ਇਸ ਤਰ੍ਹਾਂ ਆਖਣ ਦਾ ਕਾਰਨ ਹੈ ਕਿ ਉਸ ਸਮੇਂ ਨਵੇਂ ਯਰੂਸ਼ਲਮ ਅਤੇ ਹੇਠਾਂ ਇਸ ਧਰਤੀ ਦੇ ਵਿਚਕਾਰ ਬਹੁਤ ਸਾਰੀ ਆਵਾਜਾਈ ਲੱਗੀ ਰਹੇਗੀ। ਸਿਰਫ ਇਸਰਾਇਲ ਹੀ ਉੱਥੇ ਬੰਦਗੀ ਲਈ ਨਹੀਂ ਆਵੇਗਾ, ਪਰ ਇਸ ਜਗਤ ਦੀਆਂ ਉਹ ਕੌਮਾਂ ਵੀ ਜੋ ਕਿ ਅਵਧੀ ਕਾਲ ਵਿੱਚ ਦਾਖਲ ਹੋ ਚੁੱਕੀਆਂ ਹਨ, ਉਹ ਵੀ ਉੱਥੇ ਆਉਣਗੀਆਂ। ਪਰ ਇਹ ਉਹਨਾਂ ਦਾ ਸਥਾਈ ਨਿਵਾਸ ਸਥਾਨ ਨਹੀਂ ਹੋਵੇਗਾ, ਬਲਕਿ ਉਹ ਤਾਂ ਉੱਥੇ ਬੰਦਗੀ ਕਰਨ, ਮੱਥਾ ਟੇਕਣ ਆਉਣਗੀਆਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਕਲੀਸਿਆਈ ਲੋਕ ਉਸ ਸਮੇਂ ਜਾਜਕ ਹੋਣਗੇ। ਸਾਨੂੰ ਦੱਸਿਆ ਗਿਆ ਹੈ ਕਿ ਅਸੀਂ ਵਿਸ਼ਵਾਸੀਆਂ ਦੀ ਹੀ ਇੱਕ ਜਾਜਕਾਈ ਹਾਂ। ਅੱਗੇ 21 ਅਧਿਆਇ ਦੀ 25 ਆਇਤ ਦੇ ਵਚਨ ਸਾਨੂੰ ਦੱਸਦੇ ਹਨ, ਅਤੇ ਉਹਦੇ ਦਰਵਾਜ਼ੇ ਦਿਨ ਨੂੰ ਕਦੇ ਬੰਦ ਨਾ ਹੋਣਗੇ, ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ। ਇਹ ਆਖਣਾ ਤਾਂ ਮੂਰਖਤਾ ਵਾਲੀ ਹੀ ਗੱਲ ਹੈ ਕਿ ਉਸ ਸ਼ਹਿਰ ਦੇ ਦਰਵਾਜ਼ੇ ਰਾਤ ਨੂੰ ਕਦੇ ਬੰਦ ਨਾ ਹੋਣਗੇ, ਕਿਉਂਕਿ ਉੱਥੇ ਕੋਈ ਰਾਤ ਹੈ ਹੀ ਨਹੀਂ। ਇਸੇ ਕਰਕੇ ਇੱਥੇ ਇਹ ਆਖਿਆ ਗਿਆ ਹੈ ਕਿ ਉਹਦੇ ਦਰਵਾਜ਼ੇ ਦਿਨ ਨੂੰ ਕਦੇ ਬੰਦ ਨਾ ਹੋਣਗੇ। ਦੂਸਰੇ ਸ਼ਬਦਾਂ ਵਿੱਚ ਉਹ ਕੁੰਜੀਆਂ ਨੂੰ ਪਰੇ ਸੁੱਟ ਦੇਣਗੇ, ਕਿਉਂਕਿ ਉੱਥੇ ਕਿਸੇ ਕਿਸਮ ਦਾ ਵੀ ਖਤਰਾ ਨਹੀਂ ਹੋਵੇਗਾ। ਯੂਹੰਨਾ ਦੇ ਜ਼ਮਾਨੇ ਵਿੱਚ ਸ਼ਹਿਰ ਉੱਚੀਆਂ ਉੱਚੀਆਂ ਸਫੀਲਾਂ ਵਾਲੇ ਹੁੰਦੇ ਸਨ, ਅਤੇ ਸੁਰੱਖਿਆ ਵਾਸਤੇ ਇਸ ਵਿੱਚ ਫਾਟਕ ਲੱਗੇ ਹੁੰਦੇ ਸਨ। ਜਦੋਂ ਕਿਸੇ ਨਗਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਸੀ, ਤਦ ਇਸ ਦਾ ਇਹ ਅਰਥ ਹੁੰਦਾ ਸੀ ਕੋਈ ਵੈਰੀ ਦਰਵਾਜ਼ੇ ਦੇ ਬਾਹਰ ਖੜ੍ਹਾ ਸੀ, ਅਤੇ ਉਹ ਉਸ ਨੂੰ ਉੱਥੇ ਹੀ ਰੋਕੀ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਗੇ 21 ਅਧਿਆਏ ਉਸ ਦੀਆਂ 26 ਅਤੇ 27 ਆਇਤਾਂ ਦੇ ਵਚਨਾਂ ਵਿੱਚ ਪੜ੍ਹਦੇ ਹਾਂ, ਅਤੇ ਉਹ ਕੌਮਾਂ ਦੀ ਸ਼ਾਨ ਅਤੇ ਮਾਣ ਵਿੱਚ ਉਸ ਵਿੱਚ ਲਿਆਉਣਗੇ। ਪਰ ਕੋਈ ਅਪਵਿੱਤਰ ਵਸਤ ਜਾਂ ਕੋਈ ਘਿਣਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ, ਪਰ ਨਿਰੇ ਉਹ ਜਿਹੜੇ ਲੇਲੇ ਦੇ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਪਰਮੇਸ਼ਵਰ ਮਨੁੱਖ ਨਾਲ ਉਸ ਦੇ ਆਰੰਭਕ ਆਦੇਸ਼ ਨੂੰ ਪੂਰਾ ਕਰ ਚੁੱਕਾ ਹੈ, ਭਾਵ ਸੰਗਤ ਨੂੰ। ਉਸ ਕੋਲ ਹੁਣ ਇੱਕ ਸ੍ਰਿਸ਼ਟੀ ਹੈ ਜੋ ਕਿ ਇੱਕ ਆਜ਼ਾਦ ਨੈਤਿਕ ਪ੍ਰਾਣੀ ਹੈ, ਜੋ ਕਿ ਉਸ ਦੀ ਅਵਧੀ ਕਾਲ ਤੱਕ ਬੰਦਗੀ ਕਰਨ ਅਤੇ ਸੇਵਾ ਕਰਨ ਨੂੰ ਚੁਣਦਾ ਹੈ। ਉੱਥੇ ਕੋਈ ਵੀ ਰਾਤ ਨਹੀਂ ਹੋ ਸਕਦੀ, ਕਿਉਂਕਿ ਉਹ ਲੇਲਾ ਖੁਦ ਚਾਨਣ ਹੈ ਅਤੇ ਉਹ ਅਵਧੀ ਕਾਲ ਤੱਕ ਹਾਜ਼ਰ ਹੈ। ਇਹ ਦਰਵਾਜ਼ੇ ਸੁਰੱਖਿਆ ਲਈ ਨਹੀਂ ਹਨ, ਇਸ ਕਰਕੇ ਉਹ ਕਦੇ ਵੀ ਬੰਦ ਨਹੀਂ ਕੀਤੇ ਜਾਂਦੇ, ਬਲਕਿ ਉਹ ਤਾਂ ਲਾੜੀ ਦਾ ਤਗਮਾ ਜਾਂ ਬਾਹਾਂ ਵਾਲਾ ਵਸਤਰ ਹਨ। ਗੌਰ ਕਰੋ ਕਿ ਇਹ ਦਰਵਾਜ਼ੇ ਹੀਰੇ ਦੇ ਬਣੇ ਹੋਏ ਹਨ। ਇਸ ਬਹੁਮੁੱਲੇ ਮੋਤੀ ਨੂੰ ਇੱਕ ਵੱਡੀ ਕੀਮਤ ਅਦਾ ਕਰਕੇ ਖਰੀਦਿਆ ਗਿਆ ਸੀ। ਮੱਤੀ ਦੀ ਅੰਜੀਲ 13 ਅਧਿਆਏ ਉਸ ਦੀਆਂ 45 ਅਤੇ 46 ਆਇਤਾਂ ਦੇ ਵਚਨਾਂ ਵਿੱਚ ਦੱਸੇ ਦ੍ਰਿਸ਼ਟਾਂਤ ਵਿੱਚ ਜੋ ਕਿ ਪ੍ਰਭੂ ਯੇਸ਼ੂ ਜੀ ਨੇ ਦਿੱਤਾ ਸੀ, ਉਹ ਮੋਤੀ ਮਸੀਹ ਨਹੀਂ ਹੈ ਜਿਸ ਨੂੰ ਪਾਪੀ ਖਰੀਦ ਲੈਂਦਾ ਹੈ। ਇੱਕ ਪਾਪੀ ਮਸੀਹ ਨੂੰ ਕੁਝ ਕੀਮਤ ਅਦਾ ਕਰਨ ਲਈ ਉਸ ਕੋਲ ਕੁਝ ਵੀ ਨਹੀਂ ਹੈ। ਉਸ ਕੋਲ ਹੈ ਹੀ ਕੀ? ਉਸ ਕੋਲ ਕੁਝ ਵੀ ਅਜਿਹਾ ਨਹੀਂ ਹੈ ਜੋ ਕਿ ਉਹ ਅਦਾ ਕਰ ਸਕੇ। ਇਹ ਤਾਂ ਇਸ ਤੋਂ ਉਲਟ ਹੈ। ਉਹ ਵਪਾਰੀ ਮਨੁੱਖ ਜਿਸ ਨੇ ਉਹ ਮੋਤੀ ਖਰੀਦਿਆ ਸੀ, ਉਹ ਪ੍ਰਭੂ ਯੇਸ਼ੂ ਮਸੀਹ ਹੀ ਹੈ ਸੀ ਅਤੇ ਉਹ ਮੋਤੀ ਇਹ ਲਾੜੀ ਹੈ। ਇਹ ਬੜੀ ਰੋਚਕ ਗੱਲ ਹੈ ਕਿ ਇੱਕ ਮੋਤੀ ਇੱਕ ਰੇਤ ਦੇ ਕਣ ਤੋਂ ਬਣਦਾ ਹੈ ਜੋ ਕਿ ਛੋਟੇ ਘੋਗੇ ਜਾਂ ਕੋਮਲ ਦੇਹ ਵਾਲੇ ਜੀਵ ਦੇ ਸਰੀਰ ਅੰਦਰ ਦਾਖਲ ਹੁੰਦਾ ਹੈ ਅਤੇ ਉਹ ਛੋਟਾ ਜੀਵ ਉਸ ਛੋਟੇ ਕਣ ਦੇ ਦੁਆਲੇ ਰਸ ਲਾਉਣਾ ਆਰੰਭ ਕਰਦਾ ਹੈ ਜੋ ਕਿ ਜਲਦੀ ਹੀ ਇੱਕ ਮੋਤੀ ਬਣ ਜਾਂਦਾ ਹੈ। ਇਸ ਬਹੁਮੁੱਲੇ ਮੋਤੀ ਨੂੰ ਯੂਨਾਨੀ ਭਾਸ਼ਾ ਵਿੱਚ ਮਾਰਗਰੇਟਿਸ ਕਿਹਾ ਗਿਆ ਹੈ ਅਤੇ ਜੇਕਰ ਕਲੀਸੀਆ ਦਾ ਕੋਈ ਨਾਂ ਹੈ ਤਦ ਇਹ ਮਾਰਗਰੇਟ ਹੀ ਹੈ। ਪ੍ਰਭੂ ਯੇਸ਼ੂ ਮਸੀਹ ਜੀ ਨੇ ਇਸ ਮੋਤੀ ਨੂੰ ਖਰੀਦਣ ਲਈ ਇੱਕ ਵੱਡੀ ਕੀਮਤ ਅਦਾ ਕੀਤੀ। ਇਹ ਮੋਤੀ ਉਸੇ ਵੱਲੋਂ ਤਿਆਰ ਕੀਤਾ ਗਿਆ ਸੀ। ਕਿਸੇ ਨੇ ਇਸ ਤਰ੍ਹਾਂ ਆਖਿਆ ਸੀ ਕਿ ਮੈਂ ਮਸੀਹ ਦੇ ਦਿਲ ਦੇ ਅੰਦਰ ਉਸ ਨੇਜ਼ੇ ਦੇ ਜ਼ਖਮ ਰਾਹੀਂ ਦਾਖਲ ਹੋਇਆ ਸੀ। ਉਹ ਸਾਡੇ ਅਪਰਾਧਾਂ ਦੇ ਕਾਰਨ ਘਾਇਲ ਹੋਇਆ ਸੀ ਅਤੇ ਸਾਡੀਆਂ ਵਧੀਆਂ ਦੇ ਕਾਰਨ ਕੁਚਲਿਆ ਗਿਆ ਸੀ। ਇਹ ਕਲੀਸੀਆ ਉਸਦੀ ਕਿਰਪਾ ਦੀ ਨੁਮਾਇਸ਼ ਲਈ ਸਾਰੇ ਸਦਾਕਾਲ ਤੱਕ ਪਰਮੇਸ਼ਵਰ ਦੀਆਂ ਸਾਰੀਆਂ ਰਚੀਆਂ ਹੋਈਆਂ ਵਸਤਾਂ ਲਈ ਹੋਵੇਗੀ। ਆਪਸੀਆਂ 2 ਅਧਿਆਏ ਉਸ ਦੀ 7 ਆਇਤ ਦੇ ਵਚਨ ਹਨ, ਭਈ ਉਸ ਦਿਆਲਗੀ ਨਾਲ ਜੋ ਮਸੀਹ ਯੇਸ਼ੂ ਵਿੱਚ ਸਾਡੇ ਉੱਤੇ ਹੈ, ਉਹ ਆਉਣ ਵਾਲਿਆਂ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਉਜਾਗਰ ਕਰੇ। ਦੂਸਰੇ ਸ਼ਬਦਾਂ ਵਿੱਚ ਆਪ ਅਤੇ ਮੈਂ ਅਵਧੀ ਕਾਲ ਵਿੱਚ ਨੁਮਾਇਸ਼ ਵਜੋਂ ਹੋਵਾਂਗੇ। ਉਹ ਮੇਰੇ ਵੱਲ ਵੇਖ ਕੇ ਆਖਣਗੇ ਕਿ ਵੇਖੋ ਇਸ ਬੰਦੇ ਨੂੰ, ਉਹ ਤਾਂ ਨਰਕ ਦੇ ਯੋਗ ਹੈ ਸੀ ਅਤੇ ਪ੍ਰਭੂ ਯੇਸ਼ੂ ਮਸੀਹ ਉਸਦੇ ਲਈ ਮੋਇਆ ਸੀ ਅਤੇ ਉਸਨੇ ਇੱਕ ਭਾਰੀ ਕੀਮਤ ਉਸਦੇ ਲਈ ਅਦਾ ਕੀਤੀ ਸੀ। ਉਸਨੇ ਮਸੀਹ ਉੱਤੇ ਭਰੋਸਾ ਕੀਤਾ ਸਿਰਫ ਇਹੋ ਹੀ ਉਸ ਕੋਲ ਪੇਸ਼ ਕਰਨ ਲਈ ਹੈ ਸੀ। ਹੁਣ ਗੌਰ ਕਰੋ ਕਿ ਪ੍ਰਭੂ ਯੇਸ਼ੂ ਮਸੀਹ ਜੀ ਨੇ ਉਸ ਲਈ ਕੀ ਕੁਝ ਕੀਤਾ ਹੈ। ਉਸਨੇ ਉਸਨੂੰ ਸੁਰਗ ਵਿੱਚ ਰਹਿਣ ਦੇ ਯੋਗ ਬਣਾ ਦਿੱਤਾ ਹੈ ਅਤੇ ਉਸ ਪਿਆਰੇ ਵਿੱਚ ਕਬੂਲ ਕੀਤੇ ਜਾਣ ਦੇ ਯੋਗ ਬਣਾ ਦਿੱਤਾ ਹੈ। ਕਲੀਸੀਆ ਸਾਰੇ ਮੋਤੀਆਂ ਵਿੱਚੋਂ ਜ਼ਿਆਦਾ ਖੂਬਸੂਰਤ ਹੀ ਹੋਵੇਗੀ ਜਦੋਂ ਉਹ ਮੋਤੀਆਂ ਨੂੰ ਤਿਆਰ ਕਰਦਾ ਹੈ। ਮਲਾਕੀ 3 ਅਧਿਆਇ ਦੀਆਂ 17 ਅਤੇ 18 ਆਇਤਾਂ ਦੇ ਵਚਨਾਂ ਨੂੰ ਵੇਖੋ। ਜਦੋਂ ਉਹ ਆਪਣੇ ਮੋਤੀ ਤਿਆਰ ਕਰਦਾ ਹੈ ਤਦ ਕਲੀਸੀਆ ਦਾ ਪ੍ਰਦਰਸ਼ਨ ਕੀਤਾ ਜਾਣ ਵਾਲਾ ਹੈ। ਇਹੋ ਹੀ ਉਹ ਕਾਰਨ ਹੈ ਜਿਸ ਕਰਕੇ ਨਵਾਂ ਯਰੂਸ਼ਲਮ ਨਵੇਂ ਆਕਾਸ਼ ਅਤੇ ਨਵੇਂ ਧਰਤੀ ਦਾ ਕੇਂਦਰ ਹੋਵੇਗਾ। ਲੇਲੇ ਦੇ ਜੀਵਨ ਦੀ ਪੋਥੀ ਵਿੱਚ ਸਾਰੇ ਯੁੱਗਾਂ ਦੇ ਛੁਟਕਾਰਾ ਪਾਏ ਹੋਏ ਲੋਕਾਂ ਦੇ ਨਾਮ ਲਿਖੇ ਹੋਏ ਹਨ। ਕੋਈ ਵੀ ਜੋ ਕਿ ਮਸੀਹ ਦੇ ਲਹੂ ਦੇ ਦੁਆਰਾ ਛੁਡਾਇਆ ਨਹੀਂ ਸੀ ਗਿਆ, ਉਸ ਨੂੰ ਕਦੇ ਵੀ ਨਵੇਂ ਯਰੂਸ਼ਲਮ ਦੇ ਖੇਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬਚਾਏ ਹੋਇਆਂ ਅਤੇ ਖੋਇਆ ਹੋਇਆਂ ਲੋਕਾਂ ਦੇ ਵਿਚਕਾਰ ਇੱਕ ਵੱਡੀ ਖਾਈ ਪਾਈ ਜਾਂਦੀ ਹੈ। ਉਹ ਵੱਡਾ ਆਨੰਦ ਜੋ ਕਿ ਛੁਡਾਇਆ ਹੋਇਆ ਲੋਕਾਂ ਦੇ ਦਿਲਾਂ ਵਿੱਚ ਪਾਇਆ ਜਾਵੇਗਾ, ਉਹ ਤਾਂ ਮਸੀਹ ਦੀ ਹਜ਼ੂਰੀ ਵਿੱਚ ਅਵਧੀ ਕਾਲ ਤੱਕ ਰਹਿਣ ਵਾਸਤੇ ਹੀ ਹੋਵੇਗਾ। ਯੋਹੰਨਾ 14 ਅਧਿਆਇ ਉਸ ਦੀ 3 ਆਇਤ ਦੇ ਵਚਨ ਵਿੱਚ ਪ੍ਰਭੂ ਯੇਸ਼ੂ ਜੀ ਨੇ ਇਹੋ ਹੀ ਆਖਿਆ ਸੀ, ਭਈ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ, ਮੇਰੇ ਦੋਸਤ ਉਸਦੇ ਨਾਲ ਹੋਣਾ ਸਵਰਗ ਹੀ ਹੈ। ਇਹ ਪ੍ਰਕਾਸ਼ ਦੀ ਪੋਥੀ ਸਮੁੱਚੇ ਤੌਰ 'ਤੇ ਯੇਸ਼ੂ ਮਸੀਹ ਦੇ ਬਾਰੇ ਹੀ ਹੈ। ਉਹ ਪਰਮੇਸ਼ਵਰ ਦੇ ਸਾਰੇ ਬ੍ਰਹਿਮੰਡ ਦਾ ਕੇਂਦਰ ਬਿੰਦੂ ਹੈ। ਸਾਡਾ ਧਿਆਨ ਪਹਿਲਾਂ ਹੀ ਇਸ ਗੱਲ ਵੱਲ ਦਿਲਾਇਆ ਗਿਆ ਹੈ ਕਿ ਇਸਰਾਇਲ ਦਾ ਛੁਡਾਇਆ ਹੋਇਆ ਬਖੀਆ ਪਰਮੇਸ਼ਵਰ ਦੇ ਉਸ ਨਗਰ ਵੱਲ ਅਕਸਰ ਜਾਂਦਾ ਆਉਂਦਾ ਹੈ। 21:24 ਦੇ ਵਚਨਾਂ ਵਿੱਚ ਇੱਕ ਹੋਰ ਟੋਲੇ ਦੀ ਪਛਾਣ ਕੀਤੀ ਗਈ ਹੈ ਜੋ ਕਿ ਇਸ ਸ਼ਹਿਰ ਵਿੱਚ ਉਹਨਾਂ ਦੇ ਤੇਜ਼ ਅਤੇ ਸਤਿਕਾਰ ਨੂੰ ਲਿਆਉਣ ਵਾਸਤੇ ਆਵੇਗਾ। ਇਹ ਛੁਡਾਈਆਂ ਹੋਈਆਂ ਗੈਰ ਯਹੂਦੀ ਕੌਮਾਂ ਹਨ ਜੋ ਕਿ ਅਵਧੀ ਕਾਲ ਤੱਕ ਇਸਰਾਇਲ ਦੇ ਨਾਲ ਮਿਲ ਕੇ ਇਸ ਧਰਤੀ ਉੱਤੇ ਵਸਣਗੀਆਂ। ਇਹ ਕੌਮਾਂ ਇਸਰਾਇਲ ਦੀ ਤਰ੍ਹਾਂ ਹੀ ਕਲੀਸੀਆ ਨਾਲ ਜੁੜੀਆਂ ਹੋਈਆਂ ਨਹੀਂ ਹਨ ਕਿਉਂਕਿ ਉਹ ਤਾਂ ਕਲੀਸੀਆ ਦੇ ਇਸ ਧਰਤੀ ਉੱਤੋਂ ਉੱਪਰ ਉਠਾਏ ਜਾਣ ਤੋਂ ਬਾਅਦ ਛੁਡਾਈਆਂ ਗਈਆਂ ਸਨ ਜਾਂ ਫਿਰ ਕਲੀਸੀਆ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ। ਉਹ ਇਸ ਸ਼ਹਿਰ ਵਿੱਚ ਮੁਲਾਕਾਤੀਆਂ ਵਜੋਂ ਆਉਣਗੇ। ਉਹ ਬੰਦਗੀ ਕਰਨ ਵਾਲਿਆਂ ਵਜੋਂ ਆਉਂਦੇ ਹਨ। ਇਬਰਾਨੀਆਂ 12:22 ਉਸਦੀ 22 ਆਇਤ ਦੇ ਵਚਨਾਂ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਉੱਥੇ ਸੁਰਗਦੂਤਾਂ ਦੀ ਇੱਕ ਵੱਡੀ ਗਿਣਤੀ ਵੀ ਮੌਜੂਦ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਉਹ ਦਾਸਾਂ ਦੀ ਸ਼੍ਰੇਣੀ ਵਿੱਚ ਹਨ। ਇਹ ਸ਼ਹਿਰ ਵਿਸ਼ਵ ਹਿਤੈਸ਼ੀ ਆਚਰਣ ਵਾਲਾ ਹੀ ਹੈ। ਸਾਰੀਆਂ ਕੌਮੀਅਤਾਂ ਦੇ ਮਾਲਕ ਲੋਕ ਉੱਥੇ ਮਿਲਦੇ ਹਨ ਅਤੇ ਪਰਮੇਸ਼ਰ ਦੁਆਰਾ ਰਚਨਾ ਕੀਤੇ ਪ੍ਰਾਣੀ ਇਸ ਨਵੇਂ ਯਰੂਸ਼ਲਮ ਦੇ ਚੌਂਕ ਵਿੱਚ ਘੁੰਮਦੇ ਫਿਰਦੇ ਹਨ। ਇਹਨਾਂ ਭੀੜਾਂ ਵਿੱਚ ਕੋਈ ਇੱਕ ਵੀ ਨਹੀਂ ਹੈ ਜੋ ਕਿ ਪਾਪ ਜਾਂ ਭ੍ਰਿਸ਼ਟਤਾ ਲੈ ਕੇ ਇਸ ਸ਼ਹਿਰ ਵਿੱਚ ਆ ਸਕੇ। ਇਹ ਸ਼ਹਿਰ ਅਦਨ ਦੇ ਬਾਗ ਨਾਲੋਂ ਵੀ ਕਿੰਨਾ ਜ਼ਿਆਦਾ ਬਿਹਤਰ ਹੈ ਜਿੱਥੇ ਕਿ ਸ਼ੈਤਾਨ ਦੇ ਇੱਕ ਝੂਠ ਨੇ ਪਾਪ ਨੂੰ ਇਸ ਜਗਤ ਵਿੱਚ ਲਿਆਂਦਾ ਸੀ। ਕੋਈ ਵੀ ਝੂਠ ਜਾਂ ਝੂਠ ਬੋਲਣ ਵਾਲਾ ਇਸ ਸੁਰਗੀ ਯਰੂਸ਼ਲਮ ਦੇ ਅੰਦਰ ਦਾਖਲ ਨਹੀਂ ਹੋਵੇਗਾ। ਉੱਥੋਂ ਦੇ ਸਾਰੇ ਵਛਿੰਦੇ ਅਤੇ ਸੈਰ ਸਪਾਟਾ ਕਰਨ ਵਾਲੇ ਸਿਰਫ ਪਾਪ ਤੋਂ ਛੁਟਕਾਰਾ ਪਾਏ ਹੋਏ ਲੋਕ ਹੀ ਨਹੀਂ, ਬਲਕਿ ਉਹਨਾਂ ਨੇ ਤਾਂ ਪਾਪ ਦੇ ਸਵਾਦ ਨੂੰ ਵੀ ਗਵਾ ਲਿਆ ਹੈ। ਉਹ ਉਹਨਾਂ ਦਰਵਾਜ਼ਿਆਂ ਦੇ ਵਿੱਚੋਂ ਦੀ ਹੋ ਕੇ ਆਉਂਦੇ ਹਨ ਜੋ ਕਿ ਕਦੇ ਵੀ ਬੰਦ ਨਹੀਂ ਕੀਤੇ ਜਾਂਦੇ। ਇਸ ਮਹਿਮਾਮਈ ਸ਼ਹਿਰ ਦਾ ਆਨੰਦ ਸਿਰਫ ਕਲੀਸੀਆ ਤੱਕ ਹੀ ਸੀਮਤ ਨਹੀਂ ਹੈ, ਭਾਵੇਂ ਸਿਰਫ ਉਹ ਹੀ ਹਨ ਜੋ ਕਿ ਉੱਥੇ ਵੱਸਦੇ ਹਨ। ਬਰਨਾਰਡ ਆਫ ਕਲੂਨੀ ਜੀ ਨੇ ਆਖਿਆ ਸੀ ਕਿ ਸੁਨਹਿਰਾ ਯਰੂਸ਼ਲਮ, ਜੋ ਕਿ ਦੁੱਧ ਅਤੇ ਸ਼ਹਿਦ ਨਾਲ ਭਰਪੂਰ ਬਰਕਤ ਪਾਇਆ ਹੋਇਆ ਹੈ, ਉਸ ਦੇ ਮੰਨਣ ਹੇਠਾਂ ਦਿਲ ਦੀ ਧੜਕਣ ਅਤੇ ਆਵਾਜ਼ ਦਬਾਏ ਗਏ ਹਨ। ਮੈਂ ਉਸ ਦਾ ਕਿਆਫਾ ਨਹੀਂ ਲਗਾ ਸਕਦਾ ਜੋ ਆਨੰਦ ਅਤੇ ਖੁਸ਼ੀਆਂ ਉੱਥੇ ਮੇਰੀ ਇੰਤਜ਼ਾਰ ਕਰਦੀਆਂ ਹਨ। ਉਸ ਦੀ ਮਹਿਮਾ ਦੀ ਚਮਕ ਅਤੇ ਉਸ ਦੀ ਬਰਕਤ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਕਿੰਨੀ ਅਦਭੁਤ ਤਸਵੀਰ ਹੈ ਅਤੇ ਮੈਂ ਕਿੰਨਾ ਅਯੋਗ ਤੌਰ 'ਤੇ ਇਸ ਬਾਰੇ ਨਿਪਟਿਆ ਹੈ। ਜੇ ਪਰਮੇਸ਼ੁਰ ਕਰੇ ਤਾਂ ਅਸੀਂ ਆਪ ਅਤੇ ਮੈਂ ਦੋਵੇਂ ਉੱਪਰ ਉੱਚੇ ਚੁੱਕੇ ਜਾਈਏ ਤਾਂ ਕਿ ਅਸੀਂ ਉਸ ਸ਼ਹਿਰ ਦੀ ਮਹਿਮਾ ਅਤੇ ਜੋ ਇਸ ਦਾ ਮੁੱਖ ਸ਼ਿੰਗਾਰ ਹੈ ਉਸ ਦੀ ਇੱਕ ਝਲਕ ਵੇਖ ਸਕੀਏ। ਭਾਵ ਪ੍ਰਭੂ ਯੇਸ਼ੂ ਮਸੀਹ ਦੀ ਅਤੇ ਅਵਧੀ ਕਾਲ ਤੱਕ ਉਸ ਦੇ ਨਾਲ ਰਹਿਣ ਦੇ ਉਚੇਚੇ ਲਾਭ ਅਤੇ ਉਸ ਮਹਿਮਾਮਈ ਆਸ ਦੀ ਇਸ ਦੇ ਤੁਲ ਕੁਝ ਵੀ ਨਹੀਂ ਹੈ। ਪਿਆਰੇ ਅਜ਼ੀਜ਼ੋ, ਇਸ ਦੇ ਨਾਲ ਹੀ ਅਸੀਂ ਹੁਣ ਇਸ ਪ੍ਰਕਾਸ਼ ਦੀ ਪੋਥੀ ਦੇ 22 ਅਧਿਆਏ ਵਿੱਚ ਦਾਖਲ ਹੁੰਦੇ ਹਾਂ। ਇਹ ਅਧਿਆਏ ਸਾਨੂੰ ਇਸ ਮਹਿਮਾ ਦੇ ਅਦਭੁਤ ਦ੍ਰਿਸ਼ ਦੀ ਇਸ ਮਹਾਨ ਪੁਸਤਕ ਦੇ ਆਖਰੀ ਦ੍ਰਿਸ਼ਾਂ ਕੋਲ ਲਿਆਉਂਦਾ ਹੈ। ਇਸ ਦੇ ਨਾਲ ਨਾਲ ਇਹ ਸਾਨੂੰ ਪਰਮੇਸ਼ੁਰ ਦੀ ਬਾਣੀ ਦੇ ਆਖਰ ਵਿੱਚ ਵੀ ਪਹੁੰਚਾ ਦਿੰਦਾ ਹੈ। ਪਰਮੇਸ਼ੁਰ ਸਾਨੂੰ ਆਪਣੇ ਆਖਰੀ ਵਚਨ ਦੇ ਰਿਹਾ ਹੈ, ਇਸ ਕਰਕੇ ਉਹਨਾਂ ਦਾ ਇੱਕ ਮਹੱਤਵ ਹੋਰ ਵੀ ਜ਼ਿਆਦਾ ਹੈ। ਸਾਨੂੰ ਮਨੁੱਖੀ ਯਾਤਰਾ ਦੇ ਅੰਤ ਵਿੱਚ ਪਹੁੰਚਾਇਆ ਗਿਆ ਹੈ। ਇਹ ਰਸਤਾ ਬਹੁਤ ਕਠਿਨ ਰਹਿ ਚੁੱਕਾ ਹੈ, ਬਹੁਤ ਸਾਰੇ ਸਵਾਲ ਬੇਉੱਤਰ ਹੀ ਰਹਿ ਜਾਂਦੇ ਹਨ, ਕਈ ਸਮੱਸਿਆਵਾਂ ਬਿਨਾਂ ਸੁਲਝਾਈਆਂ ਹੀ ਰਹਿ ਜਾਂਦੀਆਂ ਹਨ। ਪਰ ਮਨੁੱਖ ਅਵਧੀ ਕਾਲ ਵਿੱਚ ਪਰਮੇਸ਼ੁਰ ਦੇ ਨਾਲ ਸੰਗਤੀ ਵਿੱਚ ਜੁੜ ਜਾਂਦਾ ਹੈ ਅਤੇ ਉੱਥੇ ਹਰੇਕ ਗੱਲ ਦਾ ਉੱਤਰ ਦਿੱਤਾ ਜਾਵੇਗਾ। ਬਾਈਬਲ ਬਾਣੀ ਪਰਮੇਸ਼ੁਰ ਦੇ ਦ੍ਰਿਸ਼ ਨਾਲ ਹੀ ਆਰੰਭ ਹੁੰਦੀ ਹੈ। ਉਤਪਤ ਇੱਕ ਅਧਿਆਏ ਉਸਦੀ ਇੱਕ ਆਇਤ ਦੇ ਵਚਨ ਹਨ ਕਿ ਆਦ ਵਿੱਚ ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ। ਉਸਦੀ ਸਮਾਪਤੀ ਵੀ ਪਰਮੇਸ਼ੁਰ ਨਾਲ ਹੀ ਹੁੰਦੀ ਹੈ ਅਤੇ ਉਹ ਆਪਣੇ ਨਿੱਜ ਲੋਕਾਂ ਉੱਤੇ ਪੂਰਾ ਪੂਰਾ ਨਿਯੰਤਰਣ ਰੱਖਦਾ ਹੈ। ਉਸਨੇ ਦੁੱਖ ਉਠਾਇਆ ਅਤੇ ਇੱਕ ਕੀਮਤ ਅਦਾ ਕੀਤੀ ਅਤੇ ਉਹ ਮੋਇਆ, ਪਰ ਫਤਿਹ ਅਤੇ ਮਹਿਮਾ ਉਸੇ ਦੀ ਹੀ ਹੈ ਅਤੇ ਉਹ ਸੰਤੁਸ਼ਟ ਕੀਤਾ ਗਿਆ ਹੈ। ਯਸ਼ਾਇਆ ਨਵੀ 53 ਦੇ ਉਸਦੀ 11 ਆਇਤ ਦੇ ਵਚਨ ਇਸ ਬਾਰੇ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਅਤੇ ਤ੍ਰਿਪਤ ਹੋਵੇਗਾ। ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ। ਆਓ ਅਸੀਂ ਹੁਣ ਇਸ 22 ਅਧਿਆਏ ਬਾਰੇ ਆਇਤ ਦਰ ਆਇਤ ਅਧਿਐਨ ਕਰਨਾ ਆਰੰਭ ਕਰਦੇ ਹਾਂ। 22 ਅਧਿਆਏ ਉਸਦੀਆਂ 1 ਤੋਂ ਲੈ ਕੇ 5 ਆਇਤਾਂ ਦੇ ਵਚਨਾਂ ਵਿੱਚ ਜੀਵਨ ਦੇ ਜਲ ਦੀ ਨਦੀ ਅਤੇ ਜੀਵਨ ਦੇ ਵਿਰਸ਼ ਬਾਰੇ ਇਸ ਤਰ੍ਹਾਂ ਜ਼ਿਕਰ ਕੀਤਾ ਗਿਆ ਹੈ। ਇੱਥੇ ਲਿਖਿਆ ਹੈ, ਉਸਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਗ ਉੱਜਲ ਪਰਮੇਸ਼ਵਰ ਅਤੇ ਲੇਲੇ ਦੇ ਸਿੰਘਾਸਨ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਉਸ ਨਦੀ ਦੇ ਉਰਾਰ ਪਾਰ ਜੀਵਨ ਦਾ ਵਿਰਸ਼ ਹੈ ਜਿਹਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਆਪਣਾ ਫਲ ਮਹੀਨਾ ਮਹੀਨਾ ਦਿੰਦਾ ਹੈ ਅਤੇ ਉਸ ਵਿਰਸ਼ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ ਅਤੇ ਹੁਣ ਅਗਾਹਾਂ ਨੂੰ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ਵਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ ਅਤੇ ਉਹਦਾ ਦਰਸ਼ਨ ਪਾਉਣਗੇ ਅਤੇ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ ਅਤੇ ਹੁਣ ਅਗਾਹਾਂ ਨੂੰ ਰਾਤ ਨਾ ਹੋਵੇਗੀ ਅਤੇ ਉਹਨਾਂ ਨੂੰ ਦੀਵੇ ਦੀ ਲੋਅ ਸਗੋਂ ਸੂਰਜ ਦੇ ਚਾਨਣ ਦੀ ਕੁਝ ਲੋੜ ਨਹੀਂ, ਕਿਉਂ ਜੋ ਪ੍ਰਭੂ ਪਰਮੇਸ਼ਰ ਉਹਨਾਂ ਨੂੰ ਚਾਨਣ ਕਰੇਗਾ ਅਤੇ ਉਹ ਜੁਗੋ ਜੁਗ ਰਾਜ ਕਰਨਗੇ। ਹੁਣ ਤੱਕ ਇਸ ਅਧਿਆਏ ਤੋਂ ਪਹਿਲਾਂ ਪਹਿਲਾਂ ਨਵਾਂ ਯਰੂਸ਼ਲਮ ਸਭ ਖਣਿਜ ਹੀ ਜਾਪਦਾ ਸੀ ਅਤੇ ਇਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਹਰਿਆਲੀ ਨਜ਼ਰ ਨਹੀਂ ਸੀ ਆਉਂਦੀ। ਇਹ ਤਾਂ ਇੱਕ ਗਹਿਣਿਆਂ ਦੇ ਵੱਡੇ ਸਟੋਰ ਦੀ ਚਮਕ ਦਮਕ ਦੀ ਦਰਸਾ ਰਿਹਾ ਸੀ ਅਤੇ ਅਸੀਂ ਹੈਰਾਨ ਹੁੰਦੇ ਹਾਂ ਜੇਕਰ ਇਸ ਉੱਤੇ ਬੈਠਣ ਲਈ ਕੋਈ ਘਾਹ ਵੀ ਨਾ ਹੋਵੇ, ਨਾ ਹੀ ਆਨੰਦ ਲਈ ਹਰੇ ਵਿਰਸ਼ ਅਤੇ ਨਾ ਹੀ ਖਾਣ ਨੂੰ ਕੋਈ ਭੋਜਨ ਅਤੇ ਪੀਣ ਨੂੰ ਪਾਣੀ ਹੋਵੇ। ਪਰ ਹੁਣ ਇੱਥੇ ਸਾਨੂੰ ਉਹਨਾਂ ਤੱਤਾਂ ਬਾਰੇ ਦੱਸਿਆ ਗਿਆ ਹੈ ਜੋ ਕਿ ਇਸ ਸ਼ਹਿਰ ਦੀ ਮਹਾਨ ਖੂਬਸੂਰਤੀ ਵਿੱਚ ਵਾਧਾ ਕਰਦੇ ਹਨ। ਪਹਿਲੇ ਅਦਨ ਦੇ ਬਾਗ ਵਿੱਚ ਇੱਕ ਨਦੀ ਸੀ ਜੋ ਕਿ ਚਾਰ ਨਦੀਆਂ ਵਿੱਚ ਵੰਡੀ ਗਈ ਸੀ। ਭਾਵੇਂ ਉੱਥੇ ਕਾਫ਼ੀ ਮਾਤਰਾ ਵਿੱਚ ਪਾਣੀ ਹੈ ਸੀ, ਪਰ ਫਿਰ ਵੀ ਇਸ ਨੂੰ ਜੀਵਨ ਦਾ ਜਲ ਨਹੀਂ ਸੀ ਆਖਿਆ ਗਿਆ। ਅਦਨ ਬਿਰਸ਼ਾਂ ਵਾਲਾ ਇੱਕ ਬਾਗ ਹੈ ਸੀ ਜਿਨ੍ਹਾਂ ਦੇ ਵਿਚਕਾਰ ਜੀਵਨ ਦਾ ਵਿਰਸ਼ਾ ਸੀ। ਪਰਮੇਸ਼ੁਰ ਨੇ ਲਹੂ ਵਹਾਉਣ ਦੇ ਦੁਆਰਾ ਉਸ ਰਸਤੇ ਨੂੰ ਖੁੱਲ੍ਹਾ ਰੱਖਿਆ ਸੀ। ਨਵੇਂ ਯਰੂਸ਼ਲਮ ਵਿੱਚ ਜੀਵਨ ਦੇ ਜਲ ਦੀ ਇੱਕ ਨਦੀ ਹੈ ਅਤੇ ਪਰਮੇਸ਼ੁਰ ਦਾ ਸਿੰਘਾਸਣ ਇਸ ਦੀ ਪੂਰਤੀ ਦਾ ਸੋਤਾ ਹੈ ਜਿਹੜਾ ਬਹੁਤਾਇਤ ਨਾਲ ਪਾਣੀ ਉਪਲਬਧ ਕਰਵਾਉਂਦਾ ਹੈ। ਇਹ ਜੀਵਨ ਦਾ ਵਿਰਸ਼ ਇੱਕ ਫਲਦਾਰ ਵਿਰਸ਼ ਹੈ ਜਿਸ ਨੂੰ ਕਿ ਹਰੇਕ ਮਹੀਨੇ 12 ਪ੍ਰਕਾਰ ਦੇ ਫਲ ਲੱਗਦੇ ਹਨ। ਅਵਧੀ ਕਾਲ ਦੇ ਦੌਰਾਨ ਮਨੁੱਖ ਖਾਵੇਗਾ ਅਤੇ ਪੀਵੇਗਾ, ਪਰ ਇਹ ਫਲਾਂ ਤੱਕ ਹੀ ਸੀਮਤ ਹੈ, ਜਿਵੇਂ ਕਿ ਅਦਨ ਦੇ ਬਾਗ ਵਿੱਚ ਹੈ ਸੀ। ਉਤਪਤ 1 ਅਧਿਆਏ ਉਸਦੀ 29 ਅਤੇ 30 ਆਇਤਾਂ ਦੇ ਵਚਨ ਹਨ ਕਿ ਪਰਮੇਸ਼ੁਰ ਨੇ ਆਖਿਆ, ਵੇਖੋ ਮੈਂ ਤੁਹਾਨੂੰ ਹਰ ਬੀ ਵਾਲਾ ਸਾਗ ਪੱਤ ਜਿਹੜਾ ਸਾਰੀ ਧਰਤੀ ਦੇ ਉੱਤੇ ਹੈ ਅਤੇ ਹਰ ਬਿਰਸ਼ ਜਿਹਦੇ ਵਿੱਚ ਉਸਦਾ ਬੀ ਵਾਲਾ ਫਲ ਹੈ ਦੇ ਦਿੱਤਾ, ਉਹ ਤੁਹਾਡੇ ਲਈ ਭੋਜਨ ਹੈ। ਅਤੇ ਮੈਂ ਧਰਤੀ ਦੇ ਹਰ ਜਾਨਵਰ ਨੂੰ ਔਰ ਆਕਾਸ਼ ਦੇ ਹਰ ਪੰਛੀ ਨੂੰ ਔਰ ਧਰਤੀ ਪੁਰ ਹਰ ਘਿਸਰਨ ਵਾਲੇ ਨੂੰ ਜਿਹਦੇ ਵਿੱਚ ਜੀਵਨ ਦਾ ਸਾਹ ਹੈ ਖਾਣ ਲਈ ਹਰ ਪ੍ਰਕਾਰ ਦਾ ਸਾਗ ਪੱਤ ਦੇ ਦਿੱਤਾ ਅਤੇ ਉਵੇਂ ਹੀ ਹੋ ਗਿਆ। ਬਾਈਬਲ ਬਾਣੀ ਦੇ ਇਸ ਭਾਗ ਨੂੰ ਆਤਮਿਕ ਅਰਥ ਕਰਕੇ ਇਸ ਦੀ ਤੁਲਨਾ ਆਤਮਾ ਦੇ ਫਲ ਨਾਲ ਕਰਨ ਵੱਲ ਝੁਕਾਓ ਪਾਇਆ ਜਾਂਦਾ ਹੈ। ਇਸ ਦੇ ਸ਼ਬਦਿਕ ਅਰਥ ਨੂੰ ਬਰਕਰਾਰ ਰੱਖਦੇ ਹੋਇਆਂ ਮੈਂ ਖੁਦ ਵੀ ਇਸ ਵਿਚਾਰ ਨਾਲ ਸਹਿਮਤ ਹਾਂ। ਭਾਵੇਂ ਇਹ ਭਾਗ ਬਹੁਤ ਚਿੰਨ੍ਹਾਂ ਵਾਲਾ ਹੈ, ਪਰ ਮੈਂ ਸੋਚਦਾ ਹਾਂ ਕਿ ਅਸੀਂ ਇੱਥੇ ਉਸ ਬਾਰੇ ਗੌਰ ਕਰ ਰਹੇ ਹਾਂ ਜੋ ਕਿ ਬਹੁਤ ਸੱਚੀ ਮੁੱਚੀ ਦਾ ਹੈ, ਕਿਉਂਕਿ ਅਸੀਂ ਅਜੇ ਵੀ ਸੁਰਗ ਦੇ ਬਾਰੇ ਹੀ ਗੱਲਾਂ ਕਰ ਰਹੇ ਹਾਂ। ਇੱਥੋਂ ਤੱਕ ਕਿ ਇਸ ਬਿਰਸ਼ ਦਾ ਬਹੁਤ ਡਾਕਟਰੀ ਲਾਭ ਵੀ ਹੈ, ਇਸ ਦੇ ਪੱਤਿਆਂ ਦਾ ਵੀ। ਇੱਕ ਸੰਪੂਰਨ ਬ੍ਰਹਿਮੰਡ ਦੇ ਅੰਦਰ ਜੰਗਲੀ ਦੀ ਇਸ ਚੰਗਾਈ ਦੀ ਕਿਉਂ ਜ਼ਰੂਰਤ ਹੈ? ਇਹ ਇੱਕ ਅੱਛਾ ਸਵਾਲ ਹੈ ਅਤੇ ਇੱਕ ਮੁਸ਼ਕਲ ਸਮੱਸਿਆ ਦਾ ਹੱਲ ਕਰਨਾ। ਮੈਂ ਨਿੱਜੀ ਤੌਰ 'ਤੇ ਇਹ ਵਿਸ਼ਵਾਸ ਕਰਦਾ ਹਾਂ ਕਿ ਧਰਤੀ ਦੇ ਵਛਿੰਦਿਆਂ ਦੀਆਂ ਦੇਹੀਆਂ ਅਵਧੀ ਕਾਲ ਵਿੱਚ ਕਲੀਸੀਆ ਵਿਚਲੇ ਵਿਸ਼ਵਾਸੀਆਂ ਦੀਆਂ ਦੇਹੀਆਂ ਤੋਂ ਭਿੰਨ ਹੋਣਗੀਆਂ ਜੋ ਕਿ ਮਸੀਹ ਵਰਗੇ ਹੋਣਗੇ। ਧਰਤੀ ਉਤਲੇ ਵਛਿੰਦਿਆਂ ਦੀਆਂ ਦੇਹੀਆਂ ਨੂੰ ਸਮੇਂ ਸਮੇਂ 'ਤੇ ਨਵੇਂ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਹੋ ਹੀ ਕਾਰਨ ਹੋ ਸਕਦਾ ਹੈ ਕਿ ਉਹ ਨਵੇਂ ਯਰੂਸ਼ਲਮ ਨੂੰ ਸਿਰਫ਼ ਮੱਥਾ ਟੇਕਣ ਲਈ ਹੀ ਨਹੀਂ ਆਉਂਦੇ, ਬਲਕਿ ਸਰੀਰਕ ਅਤੇ ਆਤਮਿਕ ਤੌਰ 'ਤੇ ਵੀ ਨਵੇਂ ਬਣਨ ਲਈ। ਘੱਟੋ ਘੱਟ ਉੱਥੇ ਪਰਹੇਜ਼ ਜ਼ਰੂਰ ਹੈ, ਫਿਰ ਵੀ ਪਾਪ ਦੇ ਆਸਾਨੀ ਨਾਲ ਪ੍ਰਵੇਸ਼ ਕਰਨ ਦੀ ਸੰਭਾਵਨਾ ਨਹੀਂ ਹੈ। ਅੱਗੇ 22 ਅਧਿਆਇ ਉਸ ਦੀਆਂ 3 ਤੋਂ ਲੈ ਕੇ 5 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ। ਪਹਿਲੀ ਸ੍ਰਿਸ਼ਟੀ ਪਾਪ ਦੇ ਸਰਾਪ ਦੁਆਰਾ ਬੁਰੇ ਪ੍ਰਭਾਵ ਦੇ ਅਧੀਨ ਹੋ ਗਈ ਸੀ ਅਤੇ ਇਹ ਪੁਰਾਣੀ ਧਰਤੀ ਜਿਸ ਉੱਤੇ ਆਪ ਅਤੇ ਮੈਂ ਰਹਿੰਦੇ ਹਾਂ ਇਸ ਪਾਪ ਦੇ ਸਰਾਪ ਦੇ ਕਈ ਨਿਸ਼ਾਨਾਂ ਨੂੰ ਪਹਿਨੀ ਹੋਈ ਹੈ। ਇਹ ਨਵੀਂ ਸ੍ਰਿਸ਼ਟੀ ਕਦੀ ਵੀ ਪਾਪ ਦੁਆਰਾ ਪ੍ਰਭਾਵਿਤ ਨਹੀਂ ਕੀਤੀ ਜਾਵੇਗੀ। ਪਾਪ ਨੂੰ ਉਸ ਦੀ ਸ਼ਕਤੀ ਦੇ ਵਜੋਂ ਕਦੇ ਵੀ ਇਸ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਤਾਂ ਇਸ ਲਿਹਾਜ਼ ਨਾਲ ਅਦਨ ਦੇ ਬਾਗ ਵਿੱਚ ਭਲੇ ਅਤੇ ਬੁਰੇ ਦੇ ਗਿਆਨ ਦੇ ਵਿਰਸ਼ ਵਿੱਚ ਹੈ ਸੀ। ਪਰਮੇਸ਼ਵਰ ਦੀ ਅਤੇ ਲੇਲੇ ਦੀ ਹਜ਼ੂਰੀ ਇਸ ਨੂੰ ਰੋਕਣ ਦੇ ਯੋਗ ਹੋਵੇਗੀ। ਇਹ ਤਾਂ ਅਦਨ ਦੇ ਬਾਗ ਵਿੱਚ ਪਰਮੇਸ਼ਵਰ ਦੇ ਮੌਜੂਦ ਨਾ ਹੋਣ ਦੌਰਾਨ ਹੀ ਵਾਪਰਿਆ ਸੀ ਕਿ ਉਹ ਭਰਮਾਉਣ ਵਾਲਾ ਸ਼ੈਤਾਨ ਪਹਿਲੇ ਸਾਡੇ ਮਾਤਾ ਪਿਤਾ ਕੋਲ ਆਇਆ ਸੀ। ਪਰਮੇਸ਼ਵਰ ਦਾ ਸਿੰਘਾਸਨ ਅਤੇ ਲੇਲੇ ਦਾ ਸਿੰਘਾਸਨ ਇਸ ਨਵੇਂ ਯਰੂਸ਼ਲਮ ਦੇ ਅੰਦਰ ਹੈ। ਇਹ ਪਰਮੇਸ਼ਰ ਪਿਤਾ ਅਤੇ ਪਰਮੇਸ਼ਰ ਪੁੱਤਰ ਦਾ ਮੁੱਖ ਦਫ਼ਤਰ ਹੈ। ਇੱਥੇ ਪਵਿੱਤਰ ਆਤਮਾ ਦਾ ਜ਼ਿਕਰ ਨਾ ਕੀਤਾ ਜਾਣਾ ਇੱਕ ਗੌਰ ਕਰਨ ਵਾਲੀ ਗੱਲ ਹੈ। ਆਪ ਗੌਰ ਕਰੋ ਕਿ ਪਹਿਲੀ ਸ੍ਰਿਸ਼ਟੀ ਵਿੱਚ ਪਵਿੱਤਰ ਆਤਮਾ ਇਸ ਬੁਰੇ ਪ੍ਰਭਾਵ ਹੇਠ ਆਈ ਧਰਤੀ ਦਾ ਸੁਧਾਰ, ਸ਼ਿੰਗਾਰ ਅਤੇ ਇਸ ਨੂੰ ਨਵਾਂ ਬਣਾਉਣ ਆਇਆ ਸੀ। ਉਤਪਤ 1 ਅਧਿਆਏ ਉਸਦੀ 2 ਆਇਤ ਦੇ ਵਚਨ ਹਨ ਕਿ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਸੀ। ਉਹੀ ਅੱਜ ਪਾਪੀਆਂ ਦੇ ਦਿਲਾਂ ਅਤੇ ਜੀਵਨਾਂ ਨੂੰ ਬਦਲਣ ਦਾ ਕੰਮ ਕਰਨ ਵਾਲਾ ਹੈ। ਇਸ ਲਿਹਾਜ਼ ਨਾਲ ਨਵੀਂ ਸ੍ਰਿਸ਼ਟੀ ਵਿੱਚ ਉਸ ਦੇ ਕਾਰਜ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਕਰਕੇ ਇਸ ਸਮੇਂ ਪਰਮੇਸ਼ਵਰ ਦੀ ਚੁੱਪ ਢੁਕਵੀਂ ਹੈ। 22 ਅਧਿਆਏ ਦੀ 3 ਆਇਤ ਦੇ ਆਖਰੀ ਹਿੱਸੇ ਵਿੱਚ ਲਿਖਿਆ ਗਿਆ ਹੈ ਕਿ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ, ਭਾਵ ਸੁਰਗ ਵਿਹਲੜਾ ਲਈ ਨਹੀਂ ਬਲਕਿ ਇਹ ਤਾਂ ਇੱਕ ਲਗਾਤਾਰ ਕੰਮ ਕਰਨ ਵਾਲਾ ਸਥਾਨ ਹੈ। ਉੱਥੇ ਸਰੀਰ ਨੂੰ ਨਰੋਇਆ ਕਰਨ ਲਈ ਵਿਸ਼ਰਾਮ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਬਰਾਨੀਆਂ ਦੀ ਪੱਤਰੀ 9 ਅਧਿਆਏ ਉਸ ਦੀਆਂ 1 ਅਤੇ 6 ਆਇਤਾਂ ਦੇ ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਸੋ ਪਹਿਲੇ ਨੇਮ ਵਿੱਚ ਵੀ ਬੰਦਗੀ ਦੀਆਂ ਵਿਧੀਆਂ ਅਤੇ ਇੱਕ ਸੰਸਾਰਕ ਪਵਿੱਤਰ ਸਥਾਨ ਹੈ ਸੀ। ਸੋ ਜਾਂ ਇਹ ਵਸਤਾਂ ਇਉਂ ਤਿਆਰ ਕੀਤੀਆਂ ਗਈਆਂ ਤਾਂ ਪਹਿਲੇ ਤੰਬੂ ਦੇ ਅੰਦਰ ਜਾਜਕ ਨਿੱਤ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ। ਜੋ ਕੁਝ ਵੀ ਅਸੀਂ ਅਵਧੀ ਕਾਲ ਵਿੱਚ ਕਰਾਂਗੇ ਇਹ ਪਰਮੇਸ਼ਵਰ ਦੇ ਸਨਮੁੱਖ ਇੱਕ ਖਾਸ ਸੇਵਾ ਠਹਿਰੇਗੀ। ਇਹ ਕੀ ਹੈ ਮੈਂ ਨਹੀਂ ਜਾਣਦਾ। ਹੋ ਸਕਦਾ ਹੈ ਕਿ ਉਹ ਸਾਨੂੰ ਬ੍ਰਹਿਮੰਡਾਂ ਦੀ ਨਿਗਰਾਨੀ ਦਾ ਕੰਮ ਸੰਭਾਲੇ ਕਿਉਂਕਿ ਉੱਥੇ ਕੋਈ ਰਾਤ ਨਹੀਂ ਹੁੰਦੀ। ਇਸ ਕਰਕੇ ਉੱਥੇ ਲਗਾਤਾਰ ਕਾਰਜ ਕੀਤਾ ਜਾਵੇਗਾ। ਮਨੁੱਖ ਅੰਤ ਵਿੱਚ ਉਸ ਦੀ ਖੁਸ਼ਕਿਸਮਤੀ ਨੂੰ ਪੂਰਾ ਕਰੇਗਾ ਅਤੇ ਉਸ ਦੇ ਦਿਲ ਦੀਆਂ ਖਾਹਿਸ਼ਾਂ ਨੂੰ ਪੂਰਾ ਕਰੇਗਾ। ਅੰਤ ਵਿੱਚ ਮਨੁੱਖ ਪਰਮੇਸ਼ਵਰ ਦੇ ਚਿਹਰੇ ਨੂੰ ਵੇਖੇਗਾ ਜਿਸ ਤਰ੍ਹਾਂ ਕਿ ਮੂਸਾ ਨੇ ਪੁਰਾਣੇ ਨੇਮ ਵਿੱਚ ਅਤੇ ਫਿਲਿਪਸ ਨੇ ਨਵੇਂ ਨੇਮ ਵਿੱਚ ਇਸ ਖਾਹਿਸ਼ ਨੂੰ ਪ੍ਰਗਟ ਕੀਤਾ ਸੀ। ਇਹ ਜੀਵਨ ਦਾ ਸਰਵਉੱਚ ਨਿਸ਼ਾਨਾ ਹੈ। ਇਹ ਕਿਹੋ ਜਿਹੀ ਦੈਵੀ ਸੰਤੁਸ਼ਟੀ ਹੈ ਉਹਦਾ ਨਾਮ ਉਹਨਾਂ ਦੇ ਮੱਥਿਆਂ ਉੱਤੇ ਹੋਵੇਗਾ। ਹਰ ਵਿਅਕਤੀ ਉੱਤੇ ਮਸੀਹ ਦਾ ਨਾਮ ਲੱਗਾ ਹੋਇਆ ਹੋਵੇਗਾ। ਹਰੇਕ ਉਹਦੇ ਵਰਗਾ ਹੋਵੇਗਾ ਪਰ ਫਿਰ ਵੀ ਉਸਦੀ ਆਪਣੀ ਖਾਸ ਸ਼ਖਸੀਅਤ ਪ੍ਰਭਾਵਿਤ ਨਹੀਂ ਕੀਤੀ ਜਾਵੇਗੀ। ਮੈਂ ਚਾਹਾਂਗਾ ਕਿ ਪਰਮੇਸ਼ੁਰ ਮੈਨੂੰ ਸੁਰਗ ਵਿੱਚ ਵੀ ਬਾਈਬਲ ਦੀ ਸਿੱਖਿਆ ਪਾਉਣ ਦੇਵੇ। ਜੋ ਸਿੱਖਿਆ ਪੌਲੁਸ ਰਸੂਲ ਦਿੰਦਾ ਹੈ ਮੈਂ ਉਸ ਬਾਰੇ ਸਿੱਖਿਆ ਪ੍ਰਾਪਤ ਕਰਨੀ ਚਾਹੁੰਦਾ ਹਾਂ। ਇਹ ਸੱਚ ਹੋਵੇਗਾ ਕਿ ਨਹੀਂ ਮੈਂ ਨਹੀਂ ਜਾਣਦਾ, ਪਰ ਮੈਂ ਇਹ ਜ਼ਰੂਰ ਆਖਦਾ ਹਾਂ ਕਿ ਅਸੀਂ ਸਾਰੇ ਹੀ ਉੱਥੇ ਬਹੁਤ ਮਗਨ ਹੋਣ ਜਾ ਰਹੇ ਹਾਂ। 22 ਅਧਿਆਇ ਉਸ ਦੀ 5 ਆਇਤ ਦੇ ਵਚਨਾਂ ਵਿੱਚ ਉਸ ਨਵੀਂ ਸ੍ਰਿਸ਼ਟੀ ਦੇ ਪ੍ਰਤੱਖ ਤੌਰ 'ਤੇ ਰੌਸ਼ਨ ਕੀਤੇ ਜਾਣ ਦਾ ਜ਼ਿਕਰ ਹੈ। ਉੱਥੇ ਸੂਰਜ ਅਤੇ ਚੰਦਰਮਾ ਦੇ ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੈ। ਪਰਮੇਸ਼ਵਰ ਉਸਦੀ ਆਪਣੀ ਖੁਦ ਦੀ ਹਜ਼ੂਰੀ ਦੁਆਰਾ ਇਸ ਬ੍ਰਹਿਮੰਡ ਨੂੰ ਰੌਸ਼ਨ ਕਰਦਾ ਹੈ ਕਿਉਂਕਿ ਪਰਮੇਸ਼ਵਰ ਚਾਨਣ ਹੈ। ਅਵਧੀ ਕਾਲ ਵਿੱਚ ਕਲੀਸੀਆ ਮਸੀਹ ਦੇ ਨਾਲ ਮਿਲ ਕੇ ਰਾਜ ਕਰੇਗੀ। ਯਾਦ ਕਰੋ ਕਿ ਆਦਮ ਨੂੰ ਉਸ ਪੁਰਾਣੀ ਸ੍ਰਿਸ਼ਟੀ ਉੱਤੇ ਇਸ ਧਰਤੀ ਉੱਤੇ ਰਾਜ ਬਖਸ਼ਿਆ ਗਿਆ ਸੀ। ਮੈਂ ਆਪ ਨੂੰ ਦੱਸ ਦੇਵਾਂ ਕਿ ਅਗਲਾ ਪ੍ਰੋਗਰਾਮ ਇਸ ਪੁਸਤਕ ਨਾਲ ਸੰਬੰਧਿਤ ਆਖਰੀ ਪ੍ਰੋਗਰਾਮ ਹੋਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।